ਦੇਵਤਾ ਉਹਨੀਆਂ ਹੀ ਹੈ, ਇੱਕ ਪਾਸੇ ਇਧਰੋਂ ਘੱਟ ਜੂਗੀ ਉਧਰ ਚੜ ਜੂਗੀ, ਉਧਰੋਂ ਘੱਟ ਜੂਗੀ ਉਧਰ ਚੜ ਜੂਗੀ, ਚੀਜ਼ ਤਾਂ ਇੱਕੋ ਹੀ ਹੈ ਨਾ। ਮਨ ਨੂੰ ਮਜ਼ਬੂਤ ਕਰਾਂਗੇ, ਵੱਡਾ ਆਕਾਰ ਬਣਾਵਾਂਗੇ, ਉਹਦਾ ਦੂਏ ਦਾ ਛੋਟਾ ਹੋ ਜੂਗਾ, ਦੂਏ ਦਾ ਵੱਡਾ ਕਰਾਂਗੇ ਖਾਲੀ ਹੋ ਜੂਗਾ, ਇੱਕ ਪਾਸਾ ਤਾਂ ਖਾਲੀ ਹੋਣਾ ਹੀ। ਮਨ ਖਾਲੀ ਕਰਨਾ ਹੀ ਠੀਕ ਹੈ, ਕਿਉਂ ਦੁਖੀ ਇਹਦੇ ਹੀ ਕੀਤੇ ਹੋਏ, ਦੁੱਖ ਮਨ ਚੋਂ ਪੈਦਾ ਹੁੰਦੇ ਨੇ, ਜਿਹੜੀ ਚੀਜ਼ ਚੋਂ ਦੁੱਖ ਪੈਦਾ ਹੁੰਦੇ ਨੇ, ਜਿਹੜੇ ਪਾਸੇ ਤੋਂ ਗਰਮ ਹਵਾ ਆਉਂਦੀ ਹੈ, ਦੁੱਖਦਾਇਕ ਹਵਾ ਆਉਂਦੀ ਹੈ, ਉਹ ਖਿੜਕੀ ਬੰਦ ਕਰ ਦਿਓ। ਇਹ ਹੋ ਸਕਦਾ ਮਨ ਵਾਲੀ ਖਿੜਕੀ ਬੰਦ ਕਰ ਲਓ, ਮਨ ਵਾਲੀਆਂ ਖਿੜਕੀਆਂ ਜ਼ਿਆਦਾ ਨੇ, ਮੂੰਹ ਲਈਏ ਦਰਵਾਜ਼ੇ,
ਅੱਛਾ ਦੁਆਰੇ ਕਿਸੇ ਲੋੜ,
ਇਹ ਸਾਰੇ ਦਰਵਾਜ਼ੇ ਬੰਦ ਕਰਨੇ ਪੈਣੇ, ਅੱਖਾਂ ਨੱਕ ਕੰਨ ਇਹ ਸਭ ਦਰਵਾਜ਼ੇ ਬੰਦ ਹੈ, ਠੀਕ ਨੇ, ਪਰ ਜਿਹੜਾ ਦੇਖਣਾ ਸੀ ਦੇਖ ਲਿਆ, ਇੰਨਾ ਹੀ ਬਹੁਤ ਹੈ। ਇਹ ਦਰਵਾਜ਼ੇ ਜਿਹੜੇ ਨੇ, ਇੱਥੋਂ ਕੁਛ ਵੀ ਠੀਕ ਨਹੀਂ ਆ ਰਿਹਾ, ਜੇ ਮਨ ਪ੍ਰਧਾਨਗੀ 'ਚ ਦੇਖਦੇ ਹਾਂ ਤਾਂ ਸਭ ਕੁਛ ਗਲਤ ਆ ਰਿਹਾ, ਜੇ ਗੁਰਬਾਣੀ ਦੇ ਦ੍ਰਿਸ਼ਟੀਕੋਣ 'ਚ ਦੇਖਾਂਗੇ ਤਾਂ ਹੀ ਠੀਕ ਚੀਜ਼ ਲਵਾਂਗੇ ਬਾਹਰੋਂ, ਜੋ ਲੈਣ ਵਾਲੀ ਚੀਜ਼ ਹੈ, ਜੋ ਸਾਨੂੰ ਗਿਆਨ ਚਾਹੀਦਾ ਹੈ ਗਿਆਨ ਇੰਦਰੀਆਂ ਤੇ, ਉਹ ਮਨ ਦੀ ਪ੍ਰਧਾਨਗੀ ਦੇ ਵਿੱਚ ਠੀਕ ਨਹੀਂ ਆਉਣਾ, ਸੰਸਾਰੀ ਲੋਕਾਂ ਦੀਆਂ ਗੱਲਾਂ ਸੁਣ ਕੇ ਠੀਕ ਨਹੀਂ ਆਉਣਾ, ਜੋ ਮਾਇਆ ਦਿੰਦੀ ਹੈ ਉਹਦੇ ਨਾਲ ਜੋ ਇੱਛਾ ਪੈਦਾ ਹੁੰਦੀ ਹੈ ਨੁਕਸਾਨਦੇਹ ਹੈ, ਜੋ ਜਿਹਨੇ ਮਾਇਆ ਬਣਾਈ ਹੈ ਨਾ ਉਹਦੀ ਰਹਿ ਨਾ ਲਈਏ, ਵੀ ਇੱਥੋਂ ਕੀ ਲੈਣ ਵਾਲੀ ਚੀਜ਼ ਹੈ ਕੀ ਨਾ ਲੈਣ ਵਾਲੀ ਚੀਜ਼ ਹੈ। ਸੰਸਾਰ ਦੇ ਵਿੱਚ ਜੜੀ ਬੂਟੀਆਂ ਦੀ ਜ਼ਹਿਰਾਂ ਵੀ ਨੇ ਤੇ ਜੀਵਨ ਸੰਜੀਵ ਜ਼ਹਿਰਾਂ ਨੂੰ ਰੋਗਾਂ ਨੂੰ ਖਤਮ ਕਰਨ ਵਾਲੀਆਂ ਚੀਜ਼ਾਂ ਵੀ ਨੇ, ਰੋਗ ਪੈਦਾ ਕਰਨ ਵਾਲੀਆਂ ਚੀਜ਼ਾਂ ਵੀ ਨੇ, ਅਸੀਂ ਉਹ ਚੀਜ਼ ਖਾਣੀ ਹੈ ਜਿਹੜੀ ਰੋਗ ਨੂੰ ਖਤਮ ਕਰਨ ਵਾਲੀ ਹੈ, ਇੱਕ ਵਾਰ ਨਹੀਂ ਖਾਣ ਲੱਗ ਜਾਣਾ ਸਭ ਕੁਛ, ਅੱਕ ਤਾਂ ਧੂਰਾ ਹੀ ਖਾਣ ਲੱਗ ਜਾਈਏ ਪਹਿਲੇ, ਜਿਵੇਂ ਭਾਈ ਗੁਰਦਾਸ ਨੇ ਖੜਾਤਾ ਨਾਨਕ ਨੂੰ ਰੇਤ ਅੱਕ ਆਹਾਰ ਕਰ, ਉਹਨਾਂ ਨੇ ਸ਼ੁਰੂ ਹੀ ਖਾਣ ਤਿਆਗ ਕੀਤਾ, ਰੋਣਾਂ ਦੀ ਗੁਰਕਰੀ ਵਿਛਾਈ, ਉਹ ਨਸ਼ਿਆਂ ਤੋਂ ਖਿਲਾਫ ਉਹ ਅੱਗ ਖੜਾਉਂਦੇ, ਅੱਗ ਦਾ ਨਸ਼ਾ ਨਾਨਕ ਨੂੰ ਜੇ ਅੱਗ ਖੜਾਉਂਦੇ ਉਹ ਨਸ਼ਿਆਂ ਦੇ ਖਿਲਾਫ ਪ੍ਰਚਾਰ ਨਹੀਂ ਕਰ ਸਕਦੇ, ਅੱਕ ਤੇ ਦੂਰਾ ਆਪਣੇ ਆਪ ਚ ਬਹੁਤ ਤਕੜਾ ਨਸ਼ਾ, ਜਾਂ ਤਾਂ ਲਿਖ ਬੈਠੇ ਮਨ ਬੈਠੇ, ਹੁਣ ਨਸ਼ਾ ਤੋਂ ਆ ਪ੍ਰਚਾਰ ਸ਼ੁਰੂ ਹੋ ਗਿਆ ਥੋੜਾ ਜਿਹਾ ਦਸ ਸਾਲ ਦਾ ਜ਼ਿਆਦਾ, ਹੁਣ ਇਹ ਗੱਲ ਨਾ ਕਿ ਸਰਕਾਰ ਦੀ ਗੱਲ ਹੈ, ਸਰਕਾਰ ਪ੍ਰਚਾਰ ਕਰਵਾਉਂਦੀ ਹੈ, ਸਰਕਾਰ ਨੂੰ ਹੋਊ ਗੱਲ, ਗੁਰਬਾਣੀ ਦਾ ਮਸਲਾ ਹੀ ਨਹੀਂ ਗੁਰਬਾਣੀ ਦਾ, ਗੁਰਬਾਣੀ ਦਾ ਮਸਲਾ ਨਹੀਂ ਹੈ, ਗੁਰਬਾਣੀ ਦਾ ਮਸਲਾ ਦੁਰਮਤ ਦਾ ਨਸ਼ਾ ਤਿਆਗਣ, ਜਿਹੜਾ ਮਨ ਨੂੰ ਨਸ਼ਾ ਚੜ੍ਹਦਾ ਇਹ ਕਰਦੇ ਨੇ, ਜਿਹੜਾ ਸਰੀਰ ਨੂੰ ਨਸ਼ਾ ਚੜ੍ਹਦਾ, ਇਹ ਚੀਜ਼ਾਂ ਸਰੀਰ ਨੂੰ ਨਸ਼ਾ ਕਰਦੀਆਂ, ਸਰੀਰ ਨਾਲ ਸਾਡਾ ਸੰਬੰਧ ਕੋਈ ਨਹੀਂ, ਮਨ ਤੇ ਪ੍ਰਭਾਵ ਕਿਹੜੀ ਚੀਜ਼ ਖੋਟਾ ਪਾਉਂਦੀ ਹੈ, ਕਿਹੜੀ ਚੀਜ਼ ਖਰਾਬ ਪਾਉਂਦੀ ਹੈ, ਜੇ ਮਨ ਤੇ ਪ੍ਰਭਾਵ ਖੋਟਾ ਖਰਾਬ ਪੈਂਦਾ ਜਿਸ ਚੀਜ਼ ਦਾ ਉਹ ਗੱਲ ਹੋਰ ਹੈ, ਸਰੀਰ ਤੇ ਪੈਂਦਾ ਉਹ ਗੱਲ ਹੋਰ, ਸਰੀਰ ਨੂੰ ਕਈ ਚੀਜ਼ਾਂ ਐਸੀਆਂ ਨੇ ਖਾ ਕੇ ਮਰ ਜਾਂਗੇ ਆਪਾਂ, ਉਲਟੀ ਆਜੂਗਾ ਤਾਂ ਮਰ ਜੂ ਆਜੂ, ਜਾਂ ਕੋਈ ਮਸ਼ੀਨਰੀ ਅੰਦਰ ਖਰਾਬ ਹੋ ਜੂ, ਉਹਦੇ ਨਾਲ ਹਰ ਚੀਜ਼ ਨਹੀਂ ਚੱਕ ਕੇ ਖਾ ਲੈਣੀ ਸੰਸਾਰ 'ਚ। ਹਾਂ ਇਹੋ ਜਿਹੇ ਜਾਨਵਰ ਵੀ ਨੇ ਜਿਹਨਾਂ ਨੂੰ ਬੱਕਰੀ ਅੱਖ ਖਾਈ ਜਾਂਦੀ ਹੈ, ਦਤੂਰਾ ਖਾ ਜਾਂਦੀ, ਉਹਨੂੰ ਕੁਛ ਨਹੀਂ ਹੁੰਦਾ, ਉਹਦੇ ਅੰਦਰ ਉਹੀ ਜੀ ਮਸ਼ੀਨਰੀ ਹੈ ਨਾ, ਅੱਡ ਅੱਡ ਸਮਝਦੇ ਮੇਦੇ ਅੱਡ ਅੱਡ ਨੇ,
ਇੱਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ,
ਇੱਕ ਹੈ ਏਕ ਬਖਾਨੋ, ਇੱਕ ਨੂੰ ਇੱਕ ਕਰਕੇ ਹੀ ਬਖਾਨੇ ਆ ਅਸੀਂ, ਬਖਾਨੇ ਆ ਕਹਿ ਲੋ ਇਹ ਆ, ਜਦ ਇੱਕ ਹੋ ਜਾਂਦਾ ਨਾ ਆਪ, ਜਿਹੜਾ ਆਪ ਇੱਕ ਹੁੰਦਾ ਉਦੋਂ ਇੱਕ ਦਾ ਬਖਿਆਨ ਹੋ ਸਕਦਾ, ਉਦੋਂ ਇੱਕ ਵਾਰ ਇਹਨੂੰ ਦੱਸਿਆ, ਕਿਉਂਕਿ ਉਹਨੂੰ ਗਿਆਨ ਇੱਕ ਤਾਂ ਜਦ ਹੁੰਦਾ ਜਦ ਆਪ ਇੱਕ ਹੁੰਦਾ। ਕਿਸੇ ਵੀ ਬੰਦੇ ਨੂੰ ਗਿਆਨ ਇੱਕ ਦਾ ਜਦ ਹੁੰਦਾ ਜਦ ਉਹ ਆਪ ਇੱਕ ਹੋ ਜਾਂਦਾ ਹਮੇਸ਼ਾ ਵਾਸਤੇ, ਆਪਣੇ ਅੰਦਰੋਂ ਤਨ ਦੇ ਵਿੱਚੋਂ ਮਨ ਖੋਜ ਕੇ ਔਰ ਮਨ ਵਿੱਚੋਂ ਆਪਣਾ ਆਪਾ ਖੋਜ ਕੇ ਇੱਕ ਹੋ ਜਾਂਦਾ ਨਾ, ਜਦ ਉਹਨੂੰ ਇੱਕ ਦਾ ਗਿਆਨ ਹੁੰਦਾ ਹਮੇਸ਼ਾ ਵਾਸਤੇ ਇੱਕ ਹੋ ਜਾਂਦਾ, ਫਿਰ ਹੀ ਉਹ ਇੱਕ ਦੇ ਬਾਰੇ ਗਿਆਨ ਕਰਾ ਸਕਦਾ। ਏਕੋ
ਏਕ ਬਖਾਨਣੋ,
ਏਕੋ ਹੀ ਏਕ ਦਾ ਵਖਿਆਨ ਕਰਦਾ ਹੁੰਦਾ, ਇੱਕ ਤੋਂ ਹੀ ਇੱਕ ਦਾ ਵਖਿਆਨ ਹੋ ਸਕਦਾ ਹੈ।
ਨਾਨਕ ਏਕ ਅਨੇਕ,
ਇਸ ਨਾਨਕ ਕਹਿੰਦਾ ਏਕ ਹੈ ਜਿਹੜਾ, ਇਹ ਕੋਈ ਨਹੀਂ ਵਨ ਨਹੀਂ ਹੈ, ਅਨੇਕ ਹੈ, ਸਾਰਿਆਂ ਚ ਇੱਕੋ ਇੱਕ ਹੈ। ਨਾਨਕ ਕਹਿੰਦਾ ਏਕ ਤਾਂ ਅਨੇਕ ਹੈ, ਉਹ ਇੱਕ ਕੱਟਿਆ ਗਿਆ ਜਿਹੜਾ ਅਸੀਂ ਮੰਨੀ ਬੈਠੇ, ਜਿਹੜਾ ਦੁਨੀਆ ਇੱਕ ਮੰਨੀ ਬੈਠੇ ਉਹ ਕੱਟਿਆ ਗਿਆ। ਸਾਗਰ ਭਾਵੇਂ ਇੱਕ ਕਹਿੰਦੇ ਹਾਂ ਅਸੀਂ, ਪਰ ਬੂੰਦ ਇੱਕ ਨਹੀਂ ਹੈ, ਉਹ ਚ ਅਨੇਕ ਬੂੰਦਾਂ ਦਾ ਏਕਤਾ ਹੋਈ ਹੋਈ ਹੈ, ਅਨੇਕ ਬੂੰਦਾਂ ਦੀ ਏਕਤਾ ਦਾ ਨਾਮ ਸਾਗਰ ਹੈ, ਅਨੇਕ ਕਿਰਨਾਂ ਦੀ ਏਕਤਾ ਦਾ ਨਾਮ ਸੂਰਜ ਹੈ, ਅਨੇਕ ਬੂੰਦਾਂ ਦੀ ਏਕਤਾ ਦਾ ਨਾਮ ਮੇਘ ਹੈ, ਮੇਘ ਵਰਸਦਾ ਬੂੰਦਾਂ ਗਿਣ ਲੂ ਕੋਈ ਨਹੀਂ, ਪੈਂਦਾ ਦੂਰ ਦੂਰ ਤੱਕ ਸਾਰੇ, ਕਿੰਨੀਆਂ ਬੂੰਦਾਂ ਆਉਂਦੀਆਂ, ਨੌ ਕੀ ਰੱਖਿਆ ਹੈ, ਨੌ ਵੇਗਾ, ਨੌ ਤੱਕ ਦਿੱਤਾ ਸੀ ਉਹਨੂੰ, ਨੌ ਦਾ ਕੀ ਰੱਖਿਆ ਮੀਂਹ, ਬੂੰਦਾ ਕੱਲੀ ਦਾ ਨੌ ਤਾਂ ਨਹੀਂ ਲਿਆ, ਫਿਰ ਕੱਲੀ ਬੂੰਦਾ ਨੌ ਤਾਂ ਲਿਆ ਨਹੀਂ, ਬਾਰਿਸ਼ ਨੌ ਰੱਖ ਲਿਆ ਉਹਦਾ, ਨੌ ਇੱਕੋ ਹੀ ਹੈ ਪਰ ਬੂੰਦ ਇੱਕ ਨਹੀਂ ਹੈ। ਇਸ ਕਰਕੇ ਇੱਕ ਵੀ ਕਹਿਣ ਦਾ ਭਾਵ ਇੱਥੋਂ ਸਮਝ ਲੱਗਣ, ਜਿਨ੍ਹਾਂ ਦੇ ਅਨੇਕ ਹੁੰਦੇ ਹੋਏ ਵਿਚਾਰ ਏਕ ਨੇ, ਉਹ ਏਕ ਨੇ, ਜਿਨ੍ਹਾਂ ਦੇ ਅਨੇਕ ਹੁੰਦੇ ਹੋਏ ਵਿਚਾਰ ਅਨੇਕ ਨੇ, ਏਕ ਹੁੰਦੇ ਹੋਏ ਵੀ ਵਿਚਾਰ ਅਨੇਕ ਨੇ, ਐਂ ਕਹਿ ਲਓ ਚਾਹੇ ਜੋ ਇੱਕੋ ਹੀ ਹੈ ਸਾਰੇ ਚ, ਵਿਚਾਰ ਅਨੇਕ ਨੇ, ਉਹ ਏਕ ਹੁੰਦੇ ਹੋਏ ਵੀ ਅਨੇਕ ਨੇ, ਜਿਹੜੇ ਅਨੇਕ ਹੁੰਦੇ ਹੋਏ ਵਿਚਾਰ ਏਕ ਨੇ, ਉਹ ਅਨੇਕ ਹੁੰਦੇ ਹੋਏ ਵੀ ਏਕ ਨੇ, ਜਿਹੜੇ ਅਨੇਕ ਨੇ ਵਿਚਾਰ ਵੀ ਅਨੇਕ ਨੇ, ਉਹ ਸੰਸਾਰ ਚ ਨੇ, ਅਨੇਕ ਨੇ ਵਿਚਾਰ ਵੀ ਅਨੇਕ ਨੇ ਆਪਣੇ ਆਪਣੇ ਨੇ, ਉਹ ਸੰਸਾਰ ਹੈ, ਸੰਸਾਰ ਦੇ ਵਿੱਚ ਨੇ, ਸੰਸਾਰੀ ਜੀਵ ਨੇ, ਉਹ ਤਿੰਨਾਂ ਯੁੱਗਾਂ 'ਚ ਰਹਿੰਦੇ ਨੇ, ਤਿੰਨਾਂ ਸਮਿਆਂ ਦੇ ਵਿੱਚ ਉਹ ਰਹਿੰਦੇ ਨੇ, ਘੁੰਮਣਾ ਪੈਂਦਾ ਉਹਨਾਂ ਨੂੰ ਤ੍ਰੇਤੇ 'ਚ, ਦੁਆਪਰ 'ਚ, ਕਲਯੁਗ 'ਚ, ਸੰਸਾਰ ਤਿੰਨਾਂ ਯੁੱਗਾਂ 'ਚ ਰਹਿੰਦਾ, ਭੂਤ ਭਵਿੱਖਤ ਵਰਤਮਾਨ, ਚੌਥਾ ਯੁੱਗ ਨਹੀਂ ਹੁੰਦਾ ਸੰਸਾਰ 'ਚ। ਜਿਹੜੇ ਏਕ ਨੇ, ਸਾਬਤ ਸੂਰਤ ਨੇ, ਵਿਚਾਰ ਵੀ ਏਕ ਨੇ, ਉਹ ਸੱਚਖੰਡ ਸਾਜੂ ਚ ਰਹਿੰਦੇ ਹਮੇਸ਼ਾ, ਉੱਥੇ ਝੂਠ ਹੁੰਦਾ ਹੀ ਨਹੀਂ, ਉਹ ਸਾਰੇ ਸਾਰੇ ਦਾ ਨੌ ਜੇ ਇੱਕ ਹੈ, ਉਹ ਸਤਪੁਰਖ ਨੇ ਸਾਰੇ, ਸਤਪੁਰਖ ਜਿਹਨੇ ਜਾਣੇ ਆ, ਸਤਪੁਰਖ ਆਪਣਾ ਆਪਾ ਜਿਹਨੇ ਜਾਣੇ, ਜਿਹੜਾ ਏਕ ਹੋ ਗਿਆ ਉਹ ਸਤਪੁਰਖ ਹੈ, ਇੱਕ ਵਚਨ, ਇੱਕ ਜਾਣ ਲਿਆ ਸਾਰੇ ਜਾਣ ਲਏ। ਜਦੋਂ ਕਿਸੇ ਨੇ H2O ਗੈਸ, ਹਾਈਡਰੋਜਨ, ਆਕਸੀਜਨ, ਇੱਕ ਬੂੰਦ ਪਾਣੀ ਦੀ ਪਾੜ ਕੇ ਦੇਖ ਲਿਆ ਸੀ ਵਿੱਚ ਕਿੱਦਾਂ ਆਕਸੀਜਨ, ਸਾਰੇ ਪਾਣੀ 'ਚ ਉਹੀ ਗੱਲ, ਉੱਥੇ ਕਿਉਂਕਿ ਸਾਰਿਆਂ ਦੀ ਰਾਇ ਇੱਕ ਹੈ, ਭਿੰਨ ਭੇਦ ਨਹੀਂ ਹੈ, ਮਤ ਭੇਦ ਨਹੀਂ ਹੈ, ਮਤ ਵਿੱਚ ਭੇਦ ਨਹੀਂ, ਉਹ ਸੱਚਖੰਡ ਹੈ, ਉਹਨਾਂ ਦੀ ਇੱਛਾ ਵੀ ਇੱਕ ਹੈ, ਇੱਥੇ ਇੱਛਾ ਵੱਖਰੀ ਵੱਖਰੀ ਹੈ, ਵੱਖਰੀ ਵੱਖਰੀ ਇੱਛਾ ਕਰਕੇ, ਵੱਖਰੇ ਵੱਖਰੇ ਵਿਚਾਰਾਂ ਕਰਕੇ ਹੀ ਇੱਥੇ ਲੜਾਈ ਹੈ, ਮਤਾਂ ਵੀ ਵੱਖਰੀਆਂ ਵੱਖਰੀਆਂ ਨੇ, ਸੋਚ ਵੱਖਰੀ ਵੱਖਰੀ ਹੈ, ਖਾਣ ਪੀਣ ਵੱਖਰਾ ਵੱਖਰਾ, ਪਹਿਨਣ ਵੱਖਰਾ ਵੱਖਰਾ, ਆਬੋ ਹਵਾ ਵੱਖਰੀ ਵੱਖਰੀ ਹੈ, ਭਿੰਨ ਭੇਦ ਜੋ ਹੈ ਸੰਸਾਰ ਚ ਉੱਥੇ ਭਿੰਨ ਭੇਦ ਕੋਈ ਨਹੀਂ, ਉੱਥੇ ਦੂਈ ਮਾਇਆ ਹੈ ਹੀ ਨਹੀਂ, ਉੱਥੇ ਜਾਤ ਨਹੀਂ ਹੈ ਜੋਤ ਹੈ, ਇੱਥੇ ਜਾਤ ਔਰ ਜੋਤ ਦੋਏ ਨੇ, ਜੋਤ ਵੀ ਹੈ ਜਾਤ ਵੀ ਹੈ, ਜੋਤ ਔਰ ਜਾਤ ਦੇ ਬਿਨਾਂ ਸੰਸਾਰ ਨਹੀਂ ਰਚਿਆ ਜਾ ਸਕਦਾ, ਪਰ ਜੋਤ ਸਾਬਤ ਨਹੀਂ ਹੈ ਇੱਥੇ ਕੋਈ, ਪੂਰਨ ਜੋਤ ਨਹੀਂ ਹੈ, ਪਰਮ ਸਹਿਤ ਜੋਤ ਹੈ, ਪਰਮ ਰਹਿਤ ਜੋਤ ਨਹੀਂ ਹੈ, ਜੋਤ ਵੀ ਹੈ ਪਰਮ ਵੀ, ਉੱਥੇ ਪਰਮ ਤੋਂ ਰਹਿਤ ਹੈ ਦੁਨੀਆਂ, ਇਹ ਪਰਮ ਇੱਥੇ ਭਰਮੇ ਭੁੱਲੇ ਦਹਿ ਦਿਸਦਾ ਹੈ, ਇਹ ਸਾਰੇ ਭਰਮੇ ਭੁੱਲੇ ਦਹਿ ਦਿਸਦਾ, ਜਨਮ ਮਰਨ ਜਿਹੜੇ ਪਏ ਨੇ ਭਰਮ ਵਾਲੇ ਨੇ ਉਹ ਭਰਮ ਤੋਂ ਸਾਰੇ ਰਹਿਤ ਨੇ, ਗੁਰਪ੍ਰਸਾਦ ਭਰਮ ਕਾ ਨਾਸ ਹੋਣਾ, ਭਰਮ ਕਾ ਨਾਸ ਹੋਣਾ, ਜਿੰਨਾ ਚਿਰ ਭਰਮ ਕਾ ਨਾਸ ਨਹੀਂ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਨੀ, ਉਹਨਾਂ ਚਿਰ ਗੱਲ ਬਣਨੀ ਨਹੀਂ।
ਨਾਨਕ ਏਕ ਬਖਾਨ, ਨਾਨਕ ਏਕ ਅਨੇਕ,
ਏਕੋ ਏਕ ਬਖਾਨ ਨੂੰ, ਜਦੋਂ ਵੀ ਇੱਕ ਦੀ ਗੱਲ ਕੀਤੀ ਹੈ, ਇੱਕ ਦਾ ਵਿਖਿਆਨ ਕੀਤਾ ਹੈ, ਉਹ ਸਾਬਤ ਸੂਰਤ ਨੇ ਹੀ ਕੀਤਾ ਹੈ, ਜਿਹੜਾ ਆਪ ਇੱਕ ਸੀ, ਜਿਹੜਾ ਆਪ ਇੱਕ ਨਹੀਂ ਸੀ ਉਹਨੇ ਇੱਕ ਦਾ ਵਿਖਿਆਨ ਕਿਸੇ ਨੇ ਵੀ ਨਹੀਂ ਕੀਤਾ, ਜਿਨ੍ਹਾਂ ਦੀ ਗੁਰਬਾਣੀ ਹੈ ਸਾਡੇ ਕੋਲ ਉਹ ਆਪ ਇੱਕ ਹੋਏ ਨੇ ਤਾਂ ਇੱਕ ਦਾ ਵਿਖਿਆਨ ਕੀਤਾ, ਉਹ ਤੋਂ ਪਹਿਲਾਂ ਇੱਕ ਦਾ ਵਿਖਿਆਨ ਨਹੀਂ ਹੋ ਸਕਦਾ, ਇੱਕ ਦੀ ਸਮਝ ਨਹੀਂ ਆ ਸਕਦੀ, ਇਸ ਕਰਕੇ ਵਿਦਵਾਨਾਂ ਨੂੰ ਨਹੀਂ ਆ ਸਕਦੀ। ਗੁਰਮੁਖ ਚੂੰਕਿ ਇੱਕ ਹੁੰਦਾ ਆਪ ਸਾਬਤ ਸੂਰਤ ਹੋ ਜਾਂਦਾ, ਉਹ ਤੋਂ ਬਾਅਦ ਉਹਨੂੰ ਇੱਕ ਦੀ ਸਮਝ ਆਉਂਦੀ, ਗੁਰਬਾਣੀ ਨੂੰ ਸਮਝਦੇ ਸਮਝਦੇ ਇੱਕ ਹੁੰਦਾ, ਉਹ ਗੁਰਬਾਣੀ ਨੂੰ ਮੰਨ ਕੇ ਇੱਕ ਹੁੰਦਾ, ਸਮਝੇ ਤੇ ਵੀ ਨਹੀਂ ਇੱਕ ਹੁੰਦਾ, ਮੰਨੇ ਤੋਂ ਬਿਨਾਂ ਨਹੀਂ ਹੁੰਦਾ, ਸਮਝੇ ਤੇ ਇੱਕ ਨਹੀਂ ਹੁੰਦਾ, ਸਮਝ ਕੇ ਮੰਨੇ ਤੋਂ ਇੱਕ ਹੁੰਦਾ, ਜੇ ਸਮਝ ਨਾ ਲੱਗੇ ਤਾਂ ਵੀ ਨਹੀਂ ਹੁੰਦਾ, ਜੇ ਸਮਝ ਲੱਗ ਕੇ ਮੰਨਣਾ ਲਵੇ ਤਾਂ ਵੀ ਨਹੀਂ ਹੁੰਦਾ, ਪਹਿਲਾਂ ਤਾਂ ਸਮਝਣਾ ਠੀਕ ਫਿਰ ਸਮਝ ਕੇ ਮੰਨਣਾ, ਦੋ ਸਟੇਜਾਂ ਜ਼ਰੂਰੀ ਨੇ, ਜੇ ਨਾ ਮੰਨਿਆ ਸਮਝਿਆ ਹੋਇਆ ਠੀਕ ਵੀ ਨਹੀਂ ਤਾਂ ਵੀ ਕੋਈ ਰਿਜ਼ਲਟ ਨਹੀਂ ਹੈ, ਦਵਾਈ ਤਾਂ ਖਾਣ ਨਾਲੇ ਅਸਰ ਹੋਣਾ, ਆਪਾਂ ਨੂੰ ਚਾਹੇ ਤਸੱਲੀ ਹੈ ਵੀ ਹਾਂ ਦਵਾਈ ਆਰਾਮ ਕਰਦੀ ਹੈ, ਦਵਾਈ ਵੀ ਆਪਣੇ ਕੋਲ ਹੈ, ਖਾ ਨਹੀਂ ਰਹੇ ਜੇ ਜੇਬ ਚ ਪਈ ਦਵਾਈ ਨਾ ਕੁਛ ਨਹੀਂ, ਹੋਰ ਪਈ ਦਵਾਈ ਨਾ ਕੋਈ ਸਮਝ, ਮਨ ਲੈਣ ਦਾ ਮਨ ਐਕਸੈਪਟ ਇਹਨੂੰ ਕਰੂ, ਮਨ ਐਕਸੈਪਟ ਕਰ ਲਵੇ ਗੁਰਬਾਣੀ ਨੂੰ, ਗੱਲ ਔਖੀ ਹੈ, ਸੌਖੀ ਨਹੀਂ ਹੈ, ਸੌਖੀ ਨਹੀਂ ਗੱਲ ਹੈਗੀ, ਇਹ ਔਖੀ ਹੈ ਬਹੁਤ, ਜਿਹੜੀ ਔਖੀ ਗੱਲ ਹੁੰਦੀ ਹੈ ਉਹਨੂੰ ਥੋੜ੍ਹੇ ਬਿਰਲੇ ਹੀ ਕਰਨ ਵਾਲੇ ਹੁੰਦੇ, ਇਸ ਕਰਕੇ ਬਿਰਲੇ ਨੇ ਔਖਾ ਕੰਮ ਬਿਰਲੇ ਆਦਮੀ ਕਰ ਸਕਦੇ, ਸੁਣ ਸਾਰੀ ਸਕਦੇ ਨੇ, ਸਮਝ ਵੀ ਬਹੁਤ ਸਾਰੇ ਸਕਦੇ ਨੇ, ਕਮ ਸੇ ਕਮ ਚਲੋ ਭਰਮ ਜਾਲ ਤੋਂ ਤਾਂ ਬਚ ਸਕਦੇ ਨੇ, ਆ ਜਿਹੜੇ ਹੁਣ ਜਿਵੇਂ ਫਿਰਦੇ ਨੇ ਰੋਂਦੇ ਉਹ ਪੈਸੇ ਫਸਾ ਕੇ ਆਪਣੇ, ਇਹ ਜੇ ਪਖੰਡ ਬਾਤ ਤੋਂ ਤਾਂ ਬਚ ਸਕਦੇ ਨੇ, ਜੇ ਗੁਰਬਾਣੀ ਸੁਣਨ ਨਾ ਮੰਨਣਗੇ ਕਮ ਸੇ ਕਮ ਫਸਣ ਤੋਂ ਤਾਂ ਬਚ ਸਕਦੇ ਨੇ, ਸਸਤੇ ਗਿਆਨ ਵਾਲਿਆਂ ਦੇ ਝਮੇਲੇ 'ਚ ਨਹੀਂ ਆ ਸਕਦੇ, ਸਸਤੇ ਗਿਆਨ ਵਾਲੇ ਉਹਨਾਂ ਨੂੰ ਫਸਾਉਂਦੇ ਨਹੀਂ ਜਿਹਨਾਂ ਕੋਲ ਗੁਰਬਾਣੀ ਦਾ ਗਿਆਨ ਬਿਲਕੁਲ ਸੁਣਿਆ ਹੀ ਨਹੀਂ ਇਹਨਾਂ ਨੇ, ਜਿੰਨਾ ਚਿਰ ਆਦਮੀ ਸੁਣਦਾ ਨਹੀਂ ਹੈ ਗਿਆਨ ਨੂੰ ਉਹਨਾਂ ਚਿਰ ਸਸਤੇ ਗਿਆਨ ਵਾਲੇ ਕੋਲ ਫਸਦਾ ਰਹਿੰਦਾ, ਸੁਣਨ ਵਾਲਾ ਫਸਣ ਤੇ ਬਚ ਸਕਦਾ, ਚਲੋ ਜੇ ਨਾ ਮੰਨੂੰ ਫਸੂ ਤਾਂ ਨਹੀਂ, ਇੰਨਾ ਹੀ ਬਹੁਤ ਹੈ, ਆਪਣਾ ਨੁਕਸਾਨ ਹੋਣ ਦਾ ਤਾਂ ਬਚਾਏ ਲਵੋ, ਸੰਸਾਰੀ ਫਾਇਦਾ ਹੀ ਸਹੀ, ਉਹ ਨਾ ਨਾ ਹੋ ਜਾਵੇ ਅੱਠ, ਮੈਂ ਹੋਰ ਪਾਸੇ ਕਹਿੰਦਾ ਸੀ, ਜਿਵੇਂ ਉਹ ਨਾ ਆਪਾਂ ਕਹਿੰਦੇ ਹਾਂ ਬਈ ਇਹ ਬਾਣੀ ਮਹਾਂਪੁਰਖ ਦੀ, ਇੱਕ ਦਾ ਅਰਥ ਇੱਥੇ ਮਹਾਂਪੁਰਖ ਨਹੀਂ, ਮਹਾਂਪੁਰਖ ਨਹੀਂ ਲੈ ਲੈਣਾ, ਜੇ ਮਹਾਂਪੁਰਖ ਲੈ ਲਿਆ ਫਿਰ ਪਰਮੇਸ਼ਰ ਦੀ ਬਾਣੀ ਹੋ ਗਈ, ਫਿਰ ਵਿਖਿਆਨ ਵੀ ਉਹਦਾ ਹੀ ਹੋਇਆ, ਫਿਰ ਵਿਚਾਲੇ ਵਾਲੇ ਦਾ ਕੀ ਹੋਇਆ, ਵਿਚਾਲੇ ਵਾਲੇ ਦਾ ਕੀ ਹੋਇਆ, ਵਿਖਿਆਨ ਵਿਚਾਲੇ ਵਾਲੇ ਦਾ ਹੀ ਬੋਲੀ ਉਹਦੀ ਹੈ, ਜਿੱਥੇ ਉਹ ਜੰਮੇ ਉਸ ਇਲਾਕੇ ਦੀ ਬੋਲੀ ਹੈ। ਹਾਂਜੀ
ਪੌੜੀ ਓਮ ਗੁਰਮੁਖ ਕੀਓ ਅਕਾਰਾ ਏਕੈ ਸੂਤ ਪ੍ਰੋਵਣ ਹਾਰਾ।
ਓਮ ਗੁਰਮੁਖੀ ਕੀਓ ਅਕਾਰਾ, ਦੇਖੋ ਓਮ ਹੁਣ ਪਹਿਲਾਂ ਸਾਧ ਨੂੰ ਕਿਹਾ, ਓਮ ਸਾਧ ਸਤਿਗੁਰ ਨਮਸਕਾਰ, ਹੁਣ ਗੁਰਮੁਖ ਨੂੰ ਓਮ ਕਹਿਤਾ। ਇਹਦਾ ਮਤਲਬ ਸਾਧ ਔਰ ਗੁਰਮੁਖ ਇੱਕ ਗੱਲ ਹੋ ਗਈ। ਜਿਹੜਾ ਸਾਧ ਸ਼ਬਦ ਆਇਆ ਹੋਇਆ ਨਾ ਗੁਰਬਾਣੀ 'ਚ, ਉਹਦਾ ਅਸਲ 'ਚ ਅਰਥ ਗੁਰਮੁਖ ਹੈ, ਉਹ ਧੂਣੇ ਵਾਲੇ ਸਾਧਨਾਂ ਦਾ ਇਹਦਾ ਅਰਥ ਲੱਗ ਸਕਦਾ, ਕਿਉਂਕਿ ਸਾਧ ਵੀ ਇਕੱਲਾ ਨਹੀਂ ਵਰਤਿਆ ਇੱਥੇ ਲਫ਼ਜ਼, ਸਾਧ ਇਕੱਲਾ ਨਹੀਂ ਵਰਤਿਆ, ਸਾਧ ਸੰਬੰਧ ਹੀ ਲਾਉਂਦੇ ਨੇ। ਸਾਧ ਸਤਿਗੁਰ ਹੈ ਜਿਹੜਾ ਸੱਚ ਦਾ ਗਿਆਨ ਕਰਾਉਂਦਾ, ਸੱਚ ਦਾ ਗਿਆਨ ਸਾਧ ਨਹੀਂ ਕਰਾਉਂਦੇ। ਇਹ ਜਿਹੜੇ ਸਾਧ ਨੇ ਨਾ ਬਾਜ਼ਾਰ 'ਚ ਸੀਗੇ ਉਦੋਂ ਔਰ ਹੁਣ ਨੇ, ਇਹਨਾਂ ਨੂੰ ਸੱਚ ਦਾ ਗਿਆਨ ਨਾ ਹੈ ਨਾ ਕਰਾਉਂਦੇ ਨੇ। ਇਹੀ ਉਹਨਾਂ ਸੰਤ ਸੀ ਚਾਹੇ ਉਹ ਸਾਧ ਸੀ ਸਿੱਧ। ਨਾਨਕ ਕਹਿੰਦਾ ਮੈਂ ਸੰਤ ਉਹਨੂੰ ਮੰਨਦਾ ਨਾਨਕ ਸੰਤ ਮਿਲਿਆ ਸੱਚ ਪਾਈ ਪਾਈ। ਜੇ ਸੱਚ ਦੀ ਸੋਚੀ ਹੁੰਦੀ ਤਾਂ ਸੱਚ ਦਾ ਗਿਆਨ ਕਰਾਉਂਦੇ। ਸਤਿਗੁਰ ਸੱਚ ਦਾ ਗਿਆਨ ਕਰਾਉਣ ਵਾਲਾ, ਗੱਲ ਉਹੀ ਕਹੀ ਹੈ। ਜੇ ਸੱਚ ਦਾ ਗਿਆਨ ਨਹੀਂ ਹੈ ਤਾਂ ਸਾਧ ਨਹੀਂ ਹੈ। ਅਸਲ ਦੇ ਵਿੱਚ ਜਿਹੜਾ ਸਾਧ ਹੈ ਨਾ ਉਹ ਅੰਦਰ ਲੈ ਪਰਾਤਮਾ ਜੀ ਨੂੰ ਕਹਿੰਦੇ ਨੇ ਉਹ ਸਾਧ ਹੈ, ਉਹੀ ਸੰਤ ਹੈ। ਜਿਹੜਾ ਬਾਹਰ ਸਰੀਰ ਵਿੱਚ ਹੈ ਉਹਨੇ ਸਾਧ ਬਣਨਾ ਹੈ। ਸਾਧ ਅਸਾਧ ਜਾਣਿਓ ਨਹੀਂ, ਦਸਮ ਪਾਤਸ਼ਾਹ ਦੀ ਬਾਣੀ ਇਸੇ ਗੱਲ ਦਾ ਖੁਲਾਸਾ ਕਰਦੇ। ਜਿਹੜੇ ਲੋਕਾਂ ਨੇ, ਵਿਦਵਾਨਾਂ ਨੇ, ਪੰਡਤਾਂ ਨੇ ਜਾਂ ਸਾਧਾਂ ਨੇ, ਸੰਤਾਂ ਨੇ, ਸਾਧ ਔਰ ਅਸਾਧ ਦਾ ਫਰਕ ਨਹੀਂ ਜਾਣਿਆ। ਬਾਦ ਸੁਬਾਦ ਵਿਵਾਦ, ਉਹ ਬਾਦ ਵਿਵਾਦ ਚੁਲਝੇ ਪਏ ਨੇ। ਆਪਣੇ ਸਿੱਖ ਵਿਦਵਾਨ ਵੀ ਅਸਲ 'ਚ ਜੇ ਸਿੱਖ ਹੈ ਤਾਂ ਵਿਦਵਾਨ ਨਹੀਂ ਹੈ, ਜੇ ਵਿਦਵਾਨ ਹੈ ਤਾਂ ਸਿੱਖ ਨਹੀਂ ਹੈ। ਵਿਦਵਾਨ ਆ ਕੇ ਪੰਡਿਤ ਪੰਗੇ ਲੈਂਦੇ ਰਹੇ ਨੇ ਗੁਰੂਆਂ ਨਾਲ, ਸਿੱਖ ਪੰਗਾ ਲੈਣ ਵਾਲਾ ਜਿਹੜਾ ਬੰਦਾ ਉਹ ਸਿੱਖ ਨਹੀਂ ਹੁੰਦਾ। ਸਿੱਖ ਤਾਂ ਗੁਰੂ ਦੀ ਬਾਣੀ 'ਚੋਂ ਖੋਜ ਕਰਦਾ, ਖੋਜੀ ਦਾ ਨਾਂ ਸਿੱਖ ਹੈ, ਵਿਦਵਾਨ ਦਾ ਨਾਂ ਸਿੱਖ ਨਹੀਂ ਹੈ। ਵਿਦਵਾਨ ਪੜ੍ਹਦਾ ਹੁੰਦਾ ਆਪਣੀ ਬੁੱਧੀ ਨਾਲ ਅਰਥ ਕਰਦਾ ਹੁੰਦਾ, ਸਿੱਖ ਗੁਰੂ ਕੀ ਮਤ ਲੈਂਦਾ ਹੁੰਦਾ। ਜਿਹੜੇ ਅੱਖਰ ਦਾ ਲਫ਼ਜ਼ ਨਵਾਂ ਹੈ ਨਾ ਗੁਰਬਾਣੀ 'ਚ ਸਿੱਖ ਨੇ ਉਹ ਅਰਥ ਲੈਣਾ, ਦੂਆ ਕੁਛ ਗ੍ਰੰਥਾਂ 'ਚ ਉਹ ਨਹੀਂ ਛੱਡ ਦੇਣਾ। ਵਿਦਵਾਨ ਨਹੀਂ ਇਹ ਕੰਮ ਕਰ ਰਹੇ, ਵਿਦਵਾਨ ਉਹ ਹੋਰ ਪੜ੍ਹ ਕੇ ਅਰਥ ਇੱਥੇ ਅਪਲਾਈ ਕਰ ਰਹੇ ਨੇ। ਸਿੱਖ ਇੱਥੇ ਵਾਲੇ ਅਰਥ ਇੱਥੇ ਰੱਖੂਗਾ, ਉੱਥੇ ਵਾਲੇ ਉੱਥੇ ਰੱਖੂਗਾ। ਇਸ ਕਰਕੇ ਸਾਧ ਗੁਰਮਤ ਦੇ ਵਿੱਚ ਸਤਿਗੁਰ ਹੈ ਤਾਂ ਸਾਧ ਹੈ, ਦੁਨੀਆ ਜਿਹਨੂੰ ਮਰਜ਼ੀ ਸਾਧ ਕਹੇ। ਬਦਲੀ ਨਾ ਬੋਲੀ, ਸਾਧ ਦੇ ਅਰਥ ਬਦਲ ਗਏ ਸਾਡੇ ਕੋਲ, ਇਹ ਸਾਧ ਗੁਰਮੁਖ ਹੈ। ਗੁਰਮੁਖ ਹੈ, ਗੁਰਸਿੱਖ ਹੈ, ਗੁਰਸਿੱਖੀ ਅਸਲੀ ਸਾਧ ਹੈ। ਜਿਹਦਾ ਚਿੱਤ ਔਰ ਮਨ ਦੋਏ ਸਦੇ ਨੇ ਉਹ ਸਾਧ ਹੈ। ਜਿਹਦਾ ਮਨ ਹੈ ਜੋ ਸਦਿਆ ਹੋਇਆ ਨਹੀਂ, ਮਨ ਸਾਧੇ ਸਿੱਧ ਹੋਏ ਨਾ, ਸਿੱਧ ਉਹਨੂੰ ਕਹਿੰਦੇ ਨੇ ਜਿਹੜਾ ਮਨ ਔਰ ਚਿੱਤ ਦੋਏ ਸਾਧ ਜਾਣ। ਅਸਲ ਸਾਧ ਨੂੰ ਸਿੱਧ ਕਹਿੰਦੇ ਨੇ, ਜਿਹਨੇ ਮਨ ਔਰ ਚਿੱਤ ਨੂੰ ਸਾਧ ਲਿਆ, ਜਿਹੜਾ ਆਤਮਦਰਸ਼ੀ ਹੈ ਉਹ ਸਿੱਧ ਹੈ। ਜਿਹਨੂੰ ਸੋਝੀ ਹੈ, ਸਿੱਧੀ ਦਾ ਮਤਲਬ ਹੁੰਦੀ ਹੈ ਸੋਝੀ ਹੈ। ਇੱਥੇ ਗੁਰਮੁਖ ਹੈ, ਓਮ ਗੁਰਮੁਖ ਕੀਓ ਅਕਾਰਾ, ਗੁਰਮੁਖ ਬੁਲਾਇਆ ਬੋਲਦਾ ਬੋਲਦਾ ਹੀ ਨਹੀਂ, ਤਾਂ ਓਮ ਲਿਖਿਆ ਇਹਦੇ ਵਾਸਤੇ। ਗੁਰਮੁਖ ਨਹੀਂ ਆਪਣੇ ਆਪ ਬੋਲਦਾ, ਓਮ ਗੁਰਮੁਖ ਕੀਓ ਅਕਾਰਾ, ਜਿੰਨੇ ਸੱਚਖੰਡ 'ਚ ਨੇ ਸਾਰੇ ਗੁਰਮੁਖ ਨੇ, ਸਾਰੇ ਗੁਰਮੁਖ ਨੇ। ਜੇ ਬੋਲਦੇ ਨੇ ਇੱਕ ਸੁਰ 'ਚ ਬੋਲਦੇ ਨੇ, ਨਹੀਂ ਤਾਂ ਚੁੱਪ ਰਹਿੰਦੇ ਨੇ। ਜਦ ਬੋਲਣਗੇ ਇੱਕੋ ਹੀ ਸੁਰ ਬੋਲਣ, ਕਿਉਂਕਿ ਸੱਚ ਦੀ ਗੱਲ ਕਰਨੀ, ਇੱਕੋ ਸੁਰ ਰਹੂਗੀ। ਉਹ ਸੱਚ ਉਹਨਾਂ ਦੇ ਹਿਰਦੇ 'ਚ ਹੁੰਦਾ। ਸੱਚਖੰਡ ਦੀ ਕੀ ਪੋਜੀਸ਼ਨ ਹੈ ਪਹਿਲਾਂ ਉਸ ਵੇਲੇ ਜਿਸ ਵੇਲੇ ਦੀ ਇਹ ਗੱਲ ਕੀਤੀ ਹੈ। ਅਕਾਰਾ ਜਿਹੜਾ ਕੀਤਾ ਸਾਰਾ ਸੰਸਾਰ ਦਾ ਉਹ ਗੁਰਮੁਖ ਨੇ ਕੀਤਾ। ਗੁਰਮੁਖੀ ਜਿੰਨੇ ਗੁਰਮੁਖ ਸੀ ਸਾਰੇ ਗੁਰਮੁਖੀ ਕੀ ਉਹ ਅਕਾਰਾ ਅਕਾਰਾ ਗੁਰਮੁਖ ਅਕਾਰਾ ਕੀ ਸੀ? ਅਕਾਰਾ ਉਹਦਾ ਸ਼ਬਦ ਸੀ, ਉਹਦੀ ਇੱਛਾ ਪ੍ਰਗਟ ਹੋਈ ਉਹਦੇ ਅੰਦਰ, ਇੱਛਾ ਹੁਕਮ ਭਾਣਾ ਭਾਣਾ ਗੁਰਮੁਖਾਂ ਦਾ ਸਾਰਿਆਂ ਦਾ ਇੱਕ। ਉਹ ਕੀ ਸੀ? ਉਹਦਾ ਨਾਮ ਕੀ ਸੀ? ਗੁਰਮੁਖਾਂ ਦੇ ਅੰਦਰ ਇੱਛਾ ਪੈਦਾ ਹੋਈ ਸ੍ਰਿਸ਼ਟੀ ਸਾਜਣ ਦੀ, ਇੱਛਾ ਸਭ ਦੀ ਇੱਕੋ ਸੀ। ਪਹਿਲਾਂ ਤਾਂ ਉਹਨਾਂ ਨੇ ਆਪਣਾ ਅਕਾਰਾ ਕੀਤਾ ਨਾ। ਅਕਾਰਾ ਕੀ ਹੁੰਦਾ? ਜਿਵੇਂ ਪਾਣੀ 'ਚ ਲਹਿਰ ਪੈਦਾ ਹੋਈ, ਕੀ ਪਾਣੀ ਤੋਂ ਲਹਿਰ ਵੱਖਰੀ ਹੈ? ਉਹਨਾਂ ਦੇ ਅੰਦਰ ਇੱਕ ਲਹਿਰ ਪੈਦਾ ਹੋਈ, ਇੱਛਾ ਸ਼ਕਤੀ ਪੈਦਾ ਹੋਈ ਸ੍ਰਿਸ਼ਟੀ ਰਚਨਾ ਦੀ। ਸ੍ਰਿਸ਼ਟੀ ਰਚਨਾ ਦੀ ਜਿਹੜੀ ਇੱਛਾ ਹੈ ਉਹ ਆਕਾਰ ਹੈ। ਉਹ ਓਮ ਪਹਿਲਾਂ ਓਮ ਨਾਲ ਆਕਾਰ ਲੱਗ ਗਿਆ, ਓਮ ਜਮਾਂ ਆਕਾਰ ਬਣਿਆ, ਉਹਨੂੰ ਓਂਕਾਰ ਕਹਿੰਦੇ ਨੇ। ਉਹ ਜਿਹੜਾ ਆਕਾਰਾ ਕੀਤਾ ਨਾ, ਓਮ ਗੁਰਮੁਖ ਆ ਗਿਆ ਕਿ ਉਹ ਆਕਾਰਾ ਓਂਕਾਰ ਬਣਿਆ, ਓਮ ਤੋਂ ਓਂਕਾਰ ਰੂਪ ਧਾਰਨ ਕੀਤਾ। ਅਜੇ ਵੀ ਇੱਕ ਹੀ ਆ, ਉਹ ਦੋ ਨਹੀਂ ਹੈ, ਇਕੱਲਾ ਹੀ ਆ, ਦੋ ਨਹੀਂ ਹੈ। ਇੱਛਾ ਹੀ ਪੈਦਾ ਹੋਈ ਅੰਦਰ, ਹੋਰ ਤਾਂ ਕੁਛ ਨਹੀਂ ਪੈਦਾ ਕੀਤਾ। ਇੱਛਾ ਪੈਦਾ ਹੋਣ ਨਾਲ ਦੋ ਨਹੀਂ ਹੁੰਦੇ, ਦੋ ਜਦ ਹੁੰਦੇ ਨੇ ਜਦ ਇੱਛਾ ਦੋ ਕਿਸਮ ਦੀ ਹੋ ਜਾਵੇ। ਮਨ ਦੀ ਇੱਛਾ ਹੋਰ ਹੋਵੇ, ਚਿੱਤ ਦੀ ਹੋਰ ਹੋਵੇ। ਜੇ ਦੋ ਕਿਸਮ ਦੀ ਇੱਛਾ ਹੋ ਜਾਵੇ, ਜੇ ਤਾਂ ਪਰਉਪਕਾਰ ਦੀ ਇੱਛਾ ਰਹੇ ਫਿਰ ਤਾਂ ਇੱਕੋ ਹੁੰਦੀ ਹੈ। ਜੇ ਸਵਾਰਥ ਦੀ ਹੋ ਜਾਵੇ ਤਾਂ ਸਵਾਰਥ ਦੀ ਇੱਛਾ ਗੁਰਮੁਖ ਦੇ ਅੰਦਰ ਨਹੀਂ ਹੋ ਸਕਦੀ, ਮਨ ਦੇ ਅੰਦਰ ਹੋਊ। ਅੱਧ ਥਾਈ ਜਾਂਦੀ ਹੈ ਸਵਾਰਥ ਦੀ ਇੱਛਾ, ਅੱਧ ਤੋਂ ਗਾਹ ਨਹੀਂ ਜਾਂਦੀ, ਮੈਕਸੀਮਮ ਅੱਧ ਥਾਈ ਜਾਂਦੀ ਹੈ। ਮਨ ਤੱਕ ਜਾਂਦੀ ਹੈ, ਮਨ ਤੋਂ ਗਾਹ ਨਹੀਂ ਜਾਂਦੀ, ਗਾਹ ਵਾਲਾ ਰਿਜੈਕਟ ਕਰ ਦਿੰਦਾ ਇੱਛਾ, ਮੈਂ ਨਹੀਂ ਇੱਛਾ ਲੱਗਦਾ। ਉਹ ਜਿਨ੍ਹਾਂ ਦੇ ਅੰਦਰ ਤਾਂ ਅੱਧ ਵਾਲੀ ਇੱਛਾ ਸੀ ਉਹ ਵੱਖਰੇ ਨੇ, ਦੋ ਕਿਸਮ ਦੀ ਇੱਛਾ ਸੀ ਉਹ ਵੱਖਰੇ ਨੇ, ਜਿਨ੍ਹਾਂ ਦੇ ਇੱਕ ਕਿਸਮ ਦੀ ਇੱਛਾ ਸੀ ਉਹ ਵੱਖਰੇ। ਜਿਨ੍ਹਾਂ ਦੇ ਅੰਦਰ ਦੋ ਕਿਸਮ ਦੀ ਇੱਛਾ ਪੈਦਾ ਹੋਈ ਉਹਨਾਂ ਦਾ ਮਨ ਭੰਗ ਹੋ ਗਿਆ, ਜਿਨ੍ਹਾਂ ਦੇ ਵਿੱਚ ਇੱਕ ਕਿਸਮ ਦੀ ਇੱਛਾ ਸੀ ਉਹਨਾਂ ਦਾ ਮਨ ਭੰਗ ਹੋਇਆ। ਜੇ ਇੱਛਾ ਤਾਂ ਇੱਕ ਪ੍ਰਕਾਰ ਦੀ ਹੋ ਗਈ ਤਾਂ ਮਨ ਆਪੇ ਭੰਗ ਹੋ ਗਿਆ। ਓਂ ਤੇ ਓਂਕਾਰ ਬਣਿਆ, ਓਂ ਗੁਰਮੁਖ ਕੀ ਹੋ
ਅਕਾਰ,
ਆਪੇ ਸ਼ਬਦ ਸਵਾਰਣ ਹਾਰਾ,
ਇੱਕ ਹੀ ਸੂਤ ਪ੍ਰੋਵਣ ਹਾਰਾ।
ਹਾਂ, ਉੱਥੇ ਇੱਕ ਥਾਂ ਆਪੇ ਸ਼ਬਦ ਸਵਾਰਣ ਹਾਰਾ, ਇੱਥੇ ਇੱਕ ਹੀ ਸੂਤ ਪ੍ਰੋਵਣ ਹਾਰਾ। ਇੱਕੋ ਹੀ ਸੂਤਰ ਹੈ ਸਭ ਦਾ, ਇੱਕੋ ਹੀ ਸਲਾਹ ਹੈ ਸਭ ਦੀ, ਇੱਕੋ ਹੀ ਸ਼ਬਦ ਹੈ, ਇੱਕੋ ਹੀ ਹੁਕਮ ਹੈ ਸਭ ਦਾ, ਸਾਰੇ ਪ੍ਰਯੋਜਨ ਸਾਰੇ ਉਸ ਹੁਕਮ ਚ ਬੰਨੇ ਪਏ ਨੇ, ਸਾਰਿਆਂ ਦੇ ਉਸ ਹੁਕਮ ਦੀ ਨੱਥ ਪਾਈ ਹੋਈ ਹੈ, ਕੋਈ ਉਹਦੇ ਨੱਥ ਦੇ ਬਾਹਰ ਨਹੀਂ। ਇੱਕ ਸੂਤ, ਜਿਹੜਾ ਸੂਤ ਹੈ ਨਾ, ਕਿਉਂਕਿ ਪ੍ਰੋਵਣ ਹਾਰਾ ਲਿਖਿਆ ਇਸ ਕਰਕੇ ਸੂਤ ਦੇ ਵਿੱਚ ਪਰੋਈ ਜਾਂਦੀ ਹੈ ਨਾ ਚੀਜ਼, ਇੱਕੋ ਹੀ ਐਸਾ ਮਤਲਬ ਹੈ ਉਹਨਾਂ ਨੇ ਉਹਨਾਂ ਦੇ ਅੰਦਰ ਹੁਕਮ ਹੋਇਆ ਹੈ, ਇੱਕੋ ਹੀ ਐਸੀ ਸਲਾਹ ਇੱਛਾ ਸ਼ਕਤੀ ਹੋਈ ਹੈ, ਇੱਛਾ ਸ਼ਕਤੀ ਨਾਲ ਸਾਰੇ ਹੀ ਕਾਬੂ ਕੀਤੇ ਹਨ, ਕੀ ਜੜ ਕੀ ਚੇਤਨ, ਸਾਰਿਆਂ ਦਾ ਇੱਕ ਇੱਛਾ ਹੈ ਤਾਂ ਪ੍ਰੋਬਲ ਹਾਰਾ। ਜੇ ਇੱਛਾ ਭਿੰਨ ਭਿੰਨ ਹੋਵੇ ਪ੍ਰੋਬਲ ਹਾਰਾ ਨਹੀਂ ਹੋ ਸਕਦਾ, ਭਿੰਨ ਭਿੰਨ ਇੱਛਾ ਦੇ ਵਿੱਚ ਇੱਕ ਸਰੀਰ ਉਹਦੇ ਕਾਬੂ ਜਾ ਸਕਦਾ, ਬਸ ਵੱਧ ਨਹੀਂ ਆ ਸਕਦਾ। ਇੱਕ ਹੈ ਸੂਤ ਪ੍ਰੋਬਲ, ਅਕਾਰਾ ਕੀ ਹੈ? ਉਹ ਜਿਹੜਾ ਉਹਦਾ ਹੁਕਮ ਹੈ ਉਹ ਆਕਾਰ ਹੈ, ਜਿਹੜਾ ਸ਼ਬਦ ਹੈ ਇੱਛਾ ਹੈ ਉਹ ਆਕਾਰ ਹੈ ਬਸ। ਪਰ ਅਕਾਰਾ ਉਹ ਹੁਕਮ ਪਹਿਲਾਂ ਪ੍ਰਗਟ ਹੋਇਆ, ਜਿੰਨਾ ਚਿਰ ਹੁਕਮ ਨਹੀਂ ਹੁੰਦਾ ਉਹਨਾਂ ਚਿਰ ਸ੍ਰਿਸ਼ਟੀ ਰਚੀ ਨਹੀਂ ਜਾ ਸਕਦੀ। ਸ੍ਰਿਸ਼ਟੀ ਰਚਣ ਤੋਂ ਪਹਿਲਾਂ ਇੱਛਾ ਪੈਦਾ ਕਰਨੀ ਪਈ ਸ੍ਰਿਸ਼ਟੀ ਰਚਣ ਦੀ, ਉਸੇ ਦਾ ਨਾ ਹੁਕਮ, ਉਸੇ ਦਾ ਨਾ ਆਕਾਰ ਹੈ। ਉਹ ਆਕਾਰੇ ਤੋਂ ਹੀ ਆਕਾਰਾ ਬਣਨਾ, ਉਸ ਆਕਾਰ ਨੇ ਹੀ ਸਾਰਾ ਆਕਾਰ ਪੈਦਾ ਕਰਨਾ। ਆਕਾਰ ਹੀ ਆਕਾਰ ਚ ਆ ਰਿਹਾ ਇੱਥੇ, ਹੁਕਮ ਹੀ ਵਰਤ ਰਿਹਾ ਇੱਥੇ ਅੱਗੇ, ਕਿਉਂਕਿ ਸ੍ਰਿਸ਼ਟੀ ਆਕਾਰ ਹੈ, ਆਕਾਰ ਵਿੱਚ ਉਹ ਆਪ ਨਹੀਂ ਆਉਂਦਾ, ਉਹਦਾ ਆਕਾਰ ਹੀ ਆਉਂਦਾ, ਆਕਾਰ ਦਾ ਹੀ ਆਕਾਰ ਨਾਲ ਸੰਬੰਧ ਹੈ। ਉਹ ਜੋ ਸਾਰੇ ਆਕਾਰ ਸੁਣਾਏ ਹੋਏ ਨੇ ਉਸ ਆਕਾਰ ਦੇ ਵਿੱਚ, ਉਹਦੇ ਸਾਰੀਆਂ ਬਾਣੀਆਂ ਨੇ, ਸਾਰੀਆਂ ਖਾਣੀਆਂ ਨੇ, ਚਾਰੇ ਬਾਣੀ ਚਾਰੇ ਖਾਣੀ ਤਾਂ ਇੱਥੇ ਕਹਿੰਦੇ ਨੇ ਨਾ, ਉਹਦੇ ਸਾਰੀਆਂ ਖਾਣੀਆਂ ਤੇ ਸਾਰੀਆਂ ਬਾਣੀਆਂ ਵਿੱਚ ਨੇ ਉਹਦੇ। ਵੱਡੀ ਵਡਿਆਈ ਜਾਣੇ ਅਲਾਓ, ਹਰ ਇੱਕ ਦੀ ਭਾਸ਼ਾ ਜਾਣਦਾ, ਬਿਨ ਬੋਲੇ ਹੀ ਜਾਣਦਾ। ਅਲਾਓ ਉਹ ਹੁੰਦਾ ਹੈ ਜਿਹੜਾ ਅਜੇ ਬੋਲਿਆ ਨਹੀਂ ਗਿਆ, ਅਲਾਪ ਉਹਨੂੰ ਕਹਿੰਦੇ ਨੇ ਜਿਹੜਾ ਅਜੇ ਅੰਦਰ ਹੈ, ਪਰਾ ਬਾਣੀ ਬਿਨਾਂ ਬੋਲੇ। ਬੋਲ ਕੇ ਤਾਂ ਅਸੀਂ ਇੱਕ ਦੂਜੇ ਨੂੰ ਦੱਸਦੇ ਹਾਂ, ਉਹਨੂੰ ਦੱਸਣ ਉਹਨੂੰ ਬੋਲਣ ਦੀ ਲੋੜ ਨਹੀਂ ਹੈ, ਸਾਨੂੰ ਇੱਕ ਦੂਜੇ ਨੂੰ ਦੱਸਣ ਵਾਸਤੇ ਬੋਲਣ ਦੀ ਲੋੜ ਹੈ। ਉਹਦਾ ਜਿਹੜੀ ਇੱਛਾ ਅੰਦਰ ਪੈਦਾ ਹੁੰਦੀ ਹੈ ਉਦੋਂ ਹੀ ਜਾਣ ਲੈਂਦਾ, ਅੰਦਰ ਹੀ ਬੈਠਾ। ਹਾਂਜੀ,
ਇੱਕ ਹੀ ਸੂਤ ਪ੍ਰੋਵਣ ਹਾਰਾ,
ਇੱਕੇ ਸੂਤ ਵਿੱਚ ਇੱਕੇ ਹੁਕਮ ਚ ਸਾਰੇ ਪਰੋਏ ਹੋਏ ਨੇ। ਉਹੀ ਹੁਕਮ ਜੜ ਤੇ ਲਾਗੂ ਹੈ, ਉਹੀ ਹੁਕਮ ਚੇਤਨ ਤੇ ਲਾਗੂ, ਉਸੇ ਹੁਕਮ ਦਾ ਬੰਧ ਹੀ ਪੌਣ ਹੈ, ਉਸੇ ਹੁਕਮ ਦਾ ਸੂਰਜ ਹੈ, ਹੁਕਮ ਚ ਚੱਲਦਾ ਹੈ। ਪੈ ਵਿੱਚ ਪਵਣ ਵਾਹਿਆ ਸਤਿਭਾਉ, ਪੈ ਵਿੱਚ ਚੱਲਣ ਲੱਖ ਦਰਿਆਉ, ਪੈ ਵਿੱਚ ਸਾਰੇ ਨੇ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਪੈ ਵਿੱਚ ਅਸੀਂ, ਪਰ ਅਸੀਂ ਮੰਨਦੇ ਨਹੀਂ ਪੈ ਵਿੱਚ। ਜਿੱਦਣ ਇਹ ਗੱਲ ਸਮਝ ਆ ਗਈ ਭੈ ਵਿੱਚ ਆਉਣ, ਭੈ ਵਿੱਚ ਰਹੇ ਮੁਕਤ ਹੈ, ਜੇ ਜਾ ਹੀ ਨਹੀਂ ਸਕਦੇ ਬਾਹਰ ਹੁਕਮ ਦੋ, ਫਿਰ ਉਹ ਕੋਈ ਚੱਲਣ ਚ ਭਲਾ।
ਭਿੰਨ ਭਿੰਨ ਤ੍ਰੈ ਗੁਣ ਵਿਸਾਰਨ,
ਭਿੰਨ ਭਿੰਨ ਕਰਕੇ ਤਿੰਨਾਂ ਗੁਣਾਂ ਚ ਵਿਸਤਾਰ ਕੀਤਾ, ਭਿੰਨ ਭਿੰਨ ਤਾਂ ਹੈ ਇਹ ਚ ਗੁਣ ਤਿੰਨ ਪੈਦਾ ਕਰਦੇ, ਤਿੰਨ ਗੁਣ ਪੈਦਾ ਕਰਦੇ, ਰਜੋ ਤਮੋ ਸਤੋ। ਸੁਭਾਵ ਤ੍ਰੇਤੇ ਜਿਹਦਾ ਕੁਛ ਹੋਰ ਹੈ, ਤ੍ਰੇਤੇ ਸੁਭਾਵ ਹੋਰ ਹੈ, ਦੁਆਪਰ ਚ ਹੋਰ ਹੈ, ਕਲਯੁਗ ਚ ਹੋਰ ਹੈ, ਕਲਯੁਗ ਚ ਹੋਰ ਹੈ, ਦੁਆਪਰ ਚ ਰਜੋ ਗੁਣ ਹੈ, ਤ੍ਰੇਤੇ ਸਤੋ ਗੁਣ ਹੈ, ਕਲਯੁਗ ਤਮੋ ਗੁਣ ਹੈ। ਹੁਣ ਤਮੋ ਗੁਣ ਤ੍ਰੇਤੇ ਸਤੋ ਗੁਣ ਹੈ ਤਾਂ ਭਗਤੀ ਕਰ ਰਿਹਾ, ਉੱਥੇ ਸਤੋ ਗੁਣ ਭਗਤੀ ਹੁੰਦੀ ਹੈ, ਸਤੋ ਗੁਣ ਵਾਲੇ ਸਾਧ ਭਗਤੀ ਕਰਦੇ ਨੇ, ਜੇ ਭਗਤੀ ਪੂਰੀ ਨਹੀਂ ਹੋਈ, ਪੂਰੀ ਤੁਰਿਆ ਪੱਛ ਹੋਊਗਾ। ਸਤੋ ਗੁਣ ਛੱਡ ਕੇ ਗਾਹਾਂ ਜਾਣਾ, ਜਿਹੜੀ ਸਟੇਜ ਤੇ ਖੜੇ ਬੈਠੇ ਭਗਤੀ ਕਰ ਰਹੇ ਹਨ, ਜਿਹੜੀ ਕੁਰਸੀ ਤੇ ਬੈਠੇ ਆ ਉਹ ਤਾਂ ਬੈਠੇ ਹੀ ਆ, ਭਗਤੀ ਕਾਹਦੀ ਕਰ ਰਹੇ, ਅੱਗੇ ਜਾਣ ਦੀ। ਜਿੱਥੇ ਇੱਕ ਅਫਸਰ ਬੈਠਾ ਉੱਥੇ ਬੈਠਾ ਹੀ ਹੈ, ਆਸ ਕਾਹਦੀ, ਉਦੋਂ ਅਗਲੀ ਕੁਰਸੀ ਦੀ ਆਸ ਹੈ, ਪ੍ਰਮੋਸ਼ਨ ਦੀ ਗੱਲ ਹੈ, ਤੇ ਪ੍ਰਮੋਸ਼ਨ ਤਾਂ ਗਾਹਾਂ ਹੋਣਾ ਹੈ। ਜਿਹੜੇ ਸਤੋ ਗੁਣ ਚ ਸੰਤ ਬੈਠੇ ਨੇ, ਮਾਲਾ ਫਿਰ ਕਾਹਦੀ ਫੇਰਦੇ ਨੇ, ਉਹ ਮਾਲਾ ਕਾਹਦੀ ਫੇਰਦੇ ਨੇ, ਅੱਗੇ ਪ੍ਰਮੋਸ਼ਨ ਦੀ। ਸਤੋ ਗੁਣ ਦੀ ਖਾਈ ਆ, ਜੇ ਕਹਿਣਾ ਇੱਥੇ ਜੀ ਲੱਗਿਆ ਅਸੀਂ ਪਾ ਲਿਆ ਕੁਛ, ਜਿਹੜੇ ਮੰਨ ਕੇ ਬੈਠੇ ਨੇ ਅਸੀਂ ਤਾਂ ਪਾ ਲਿਆ, ਕੁਛ ਕਰਨ ਦੀ ਲੋੜ ਨਹੀਂ, ਉਹ ਖਾਈ ਜੇ ਰਹਿ ਜਾਣਗੇ ਸਤੋ ਗੁਣ ਦੀ, ਚ ਇਹ ਵੀ ਖਾਈ ਆ। ਜੇ ਮੰਨ ਲੈਣ ਅਸੀਂ ਪਾ ਲਿਆ, ਜਿਵੇਂ ਬਾਣੀ ਚ ਆਇਆ ਸਭ ਕੋ ਪੂਰਾ ਆਪੋ ਹੋ ਗਿਆ, ਘੱਟ ਨਾ ਕਹੂ ਆਖੇ ਵੀ ਅਸੀਂ ਤਾਂ ਜੀ ਹੁਣ ਪੂਰੇ, ਸਾਨੂੰ ਲੋੜ ਹੀ ਨਹੀਂ, ਤਾਂ ਉਹ ਖਾਈ ਚ ਰਹਿ ਜਾਣਗੇ, ਵਿੱਚ ਉੱਥੋਂ ਬਾਹਰ ਨਿਕਲਣਾ ਅਜੋ ਸੰਤਾਂ ਨੇ, ਚਾਹੇ ਕਿੱਡੇ ਉੱਚੇ ਬੈਠੇ ਹੋਣ, ਉਹ ਤੁਰਿਆ ਪਾਦਾ ਅੱਗੇ ਉਦੋਂ। ਇਹ ਤਿੰਨੇ ਮਾਇਆ ਚ ਨੇ, ਭਿੰਨ ਭਿੰਨ ਤਾਂ ਨੇ,
ਤ੍ਰੈਗੁਣ ਵਿਸਥਾਰ।
ਰਜੋ ਗੁਣ ਕੀ ਹੁੰਦਾ? ਰਜੋ ਗੁਣ ਹੈ ਸਾਰਾ ਕੁਛ ਭੁੱਲ ਕੇ ਨਾ, ਜਿਹੜਾ ਕੰਮ ਕਰਨ ਆਇਆ ਆਪਣੇ ਕੰਮ ਲੱਗੇ, ਦੁਆਪਰ ਚ ਆਪਣੇ ਕੰਮ ਲੱਗਿਆ ਹੁੰਦਾ, ਕੋਈ ਵੀ ਇਹਦੀ ਅਣਸੁੱਤੀ ਬਿਰਤੀ ਕਿਤੇ ਨਹੀਂ ਖਿੰਡੀ ਹੋਈ ਹੁੰਦੀ।